ਤਾਂ ਮੈਂ ਉਹਦਾ ਸਿਰ ਕਤਲ ਕਰ ਦੇਣਾ, ਵੱਢ ਦੇਣਾ। ਰਾਜਾ ਜਾ ਕੇ ਸੌਂ ਗਿਆ, ਰਾਜਕੁਮਾਰ ਜ਼ਖਮੀ ਹੋਇਆ ਸੀ, ਉਹਦਾ ਇਲਾਜ ਸ਼ੁਰੂ ਹੋ ਗਿਆ। ਜਦ ਰਾਜੇ ਨੂੰ ਹੋਏ 12 ਘੰਟੇ ਸੁੱਤੇ ਨੂੰ, ਤਾਂ ਰਾਜਕੁਮਾਰ ਚੜ੍ਹਾਈ ਕਰ ਗਿਆ, ਰੋਣਾ ਪਿੱਟਣਾ ਪੈ ਗਿਆ ਕਰਦੇ ਨੂੰ। ਰਾਜੇ ਨੂੰ ਕੋਈ ਜਗਾਉਂਦਾ ਨਹੀਂ। ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਤਿੰਨ ਦਿਨ ਲੰਘ ਗਏ, ਜਾਂ ਚੌਥਾ ਦਿਨ ਹੋਇਆ, ਉਹ ਕਹਿੰਦੇ ਲਾਸ਼ ਗਲ ਜਾਏਗੀ, ਛੱਡ ਜਾਏਗੀ, ਖਬਰਾਂ ਕਦ ਜਾਗੇ। ਵੀ ਜਗਾਉਣਾ ਚਾਹੀਦਾ, ਕਿਸੇ ਦੀ ਹਿੰਮਤ ਨਹੀਂ। ਨਾ ਕੋਈ ਪਟਰਾਣੀ ਜਗਾਉਂਦੀ ਹੈ, ਨਾ ਕੋਈ ਦੁਨੀਆਂ ਰਾਣੀਆਂ ਜਗਾਉਂਦੀ, ਕੋਈ ਨਹੀਂ ਜਗਾਉਂਦਾ। ਕਹਿੰਦੇ ਹੁਕਮ ਬੜਾ ਸਖਤ ਹੈ। ਉਸ ਵੇਲੇ ਜਿਹੜਾ ਪ੍ਰਾਈਮ ਮਿਨਿਸਟਰ ਸੀ, ਪ੍ਰਧਾਨ ਮੰਤਰੀ, ਸਾਰਿਆਂ ਨੇ ਬੇਨਤੀ ਕਰੀ ਵੀ ਤੁਸੀਂ ਪ੍ਰਧਾਨ ਮੰਤਰੀ ਹੋ ਸਕਦਾ ਤੁਹਾਨੂੰ ਰਾਜਾ ਨਾ ਕੁਛ ਕਹੇ, ਅਤੇ ਅਸੀਂ ਸਾਰੇ ਤੁਹਾਡੇ ਵਾਸਤੇ ਮਾਫ਼ੀ ਮੰਗ ਲਾਂਗੇ। ਉਸ ਵੇਲੇ ਉਸ ਪ੍ਰਧਾਨ ਮੰਤਰੀ ਨੇ ਜਾ ਕੇ ਰਾਜੇ ਨੂੰ ਜਗਾਇਆ। ਰਾਜਾ ਉੱਠਦੀ ਸਾਰ ਕਹਿਣ ਲੱਗਿਆ, ਮੰਤਰੀ ਜੀ, ਤੁਹਾਨੂੰ ਮੇਰੇ ਹੁਕਮ ਦੀ ਪਰਵਾਹ ਨਹੀਂ ਸੀ, ਹੁਕਮ ਅਦੂਲੀ ਕੀਤੀ ਹੈ। ਕਹਿੰਦੇ ਹਜ਼ੂਰ, ਹੁਕਮ ਅਦੂਲੀ ਤਾਂ ਮੈਂ ਕੀਤੀ ਹੈ, ਪਰ ਮਜਬੂਰੀ ਬੜੀ ਜ਼ਬਰਦਸਤ ਹੈ, ਮੈਂ ਉਹ ਖਬਰ ਆਪ ਨੂੰ ਦੱਸਣੀ ਨਹੀਂ ਚਾਹੁੰਦਾ ਜੋ ਪਾਣਾ ਇੱਥੇ ਵਰਤ ਚੁੱਕਿਆ। ਕਹਿੰਦੇ ਕੀ ਹੋ ਗਿਆ ਦੱਸ। ਕਹਿਣ ਲੱਗੇ, ਮਹਾਰਾਜ, ਆਪ ਨੂੰ ਅਜੇ ਸੁੱਤਿਆਂ ਨੂੰ 12 ਘੰਟੇ ਹੋਏ, ਰਾਜਕੁਮਾਰ ਦਾ ਅਸੀਂ ਬੜਾ ਇਲਾਜ ਕਰਿਆ, ਲੇਕਿਨ ਰਾਜਕੁਮਾਰ ਚੜ੍ਹਾਈ ਕਰੇ। ਉਹ ਰਾਜਾ ਸੁਪਨੇ ਦੇ ਅੰਦਰ ਪਹਿਲਾਂ ਹੀ ਰੋ ਰਿਹਾ ਸੀ। ਵਜ਼ੀਰ ਨੂੰ ਇਹ ਸੀ ਵੀ ਸ਼ਾਇਦ ਇਹਨੂੰ ਸੁਪਨਾ ਆ ਗਿਆ ਹੋਵੇ ਰਾਜਕੁਮਾਰ ਦਾ। ਕਹਿਣ ਲੱਗੇ, ਮਹਾਰਾਜ, ਰਾਜਕੁਮਾਰ ਚੜ੍ਹਾਈ ਕਰੇ। ਰਾਜੇ ਨੇ ਕੋਈ ਜਵਾਬ ਨਾ ਦਿੱਤਾ। ਕਹਿਣ ਲੱਗੇ, ਮਹਾਰਾਜ, ਆਪ ਕੋਈ ਉੱਤਰ ਨਹੀਂ ਦਿੰਦੇ। ਕਹਿੰਦੇ, ਵਜ਼ੀਰ ਸਾਹਿਬ, ਤੂੰ ਇੱਕ ਨੂੰ ਰੋਣਾ ਹੈ ਅਤੇ ਮੇਰੇ ਚਾਰ ਰਾਜਕੁਮਾਰ ਮਰ ਗਏ, ਜਿਹੜੇ ਜਿਨ੍ਹਾਂ ਦੇ ਨਾਲ ਮੈਂ ਹੁਣੇ ਖੇਲ ਰਿਹਾ ਸੀ, ਬੈਠਾ ਸੁਪਨਾ ਆ ਰਿਹਾ ਸੀ, ਬਹੁਤ ਵੱਡੇ ਰਾਜ ਦਾ ਮਾਲਕ, ਐਮਪਰਰ ਬਣਿਆ ਹੋਇਆ, ਬਹੁਤ ਖੂਬਸੂਰਤ ਰਾਣੀ ਹੈ, ਅਤੇ ਉਹਨਾਂ ਰਾਣੀਆਂ 'ਚੋਂ ਬਹੁਤ ਖੂਬਸੂਰਤ ਪੁੱਤਰ ਹੋਏ, ਪਾਲੇ ਪਲੋਸੇ, ਵੱਡੇ ਹੋਏ, ਅਤੇ ਜਿਸ ਵਾਸਤੇ ਰਾਜਾ ਰਾਜੇ ਨੂੰ ਜਗਾਉਂਦੇ ਨੇ, ਉਸ ਵੇਲੇ ਰਾਜਾ ਚਾਰਾਂ ਦੇ ਨਾਲ ਖੇਡ ਰਿਹਾ, ਪਿਆਰ ਕਰ ਰਿਹਾ, ਬਹੁਤ ਪਿਆਰ ਕਰ ਰਿਹਾ। ਕਹਿੰਦਾ, ਤੂੰ ਇੱਕ ਮਰੇ ਤਾਂ ਹੁੰਦਾ, ਮੇਰੇ ਤਾਂ ਚਾਰ ਮਰ ਗਏ। ਕਹਿੰਦੇ, ਸੱਚੇ ਪਾਤਸ਼ਾਹ, ਮਹਾਰਾਜ, ਇਹ ਸੁਪਨਾ ਹੈ। ਕਹਿੰਦਾ, ਜੇ ਇਹ ਸੁਪਨਾ ਆ ਕੀ ਹੈ? ਇਹ ਵੀ ਸੁਪਨਾ ਹੀ ਹੈ। ਮਹਾਰਾਜ ਕਹਿੰਦੇ, ਆ ਜਿਹੜਾ ਸੰਸਾਰ ਹੈ ਨਾ, ਸੁਪਨੇ ਨਾਲ ਚਿੱਤ ਲਾਈ ਬੈਠਾ, ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ, ਜਿਹੜੇ ਭੋਗ ਭੋਗਦਾ ਸੀ ਸੁਪਨੇ ਦੇ ਅੰਦਰ ਰਾਜ ਦੇ, ਜਾਗਤ ਪੁਖਲਾਇਆ, ਜਾਗਦਾ ਫਿਰ ਘਬਰਾਹਟ ਚ ਆ ਗਏ, ਆਰ ਜਾ ਗਈ ਵਿਆਹੇ ਤੰਦੇ ਤਾਇਆ, ਪੂਰਨ ਪਏ ਨਾ ਕਾਮ ਜਾਂ ਮੋਹਿਆ ਮਾਇਆ, ਆਖਰੀ ਦਮ ਥਾਈ ਬੰਦਾ ਕੰਮ ਕਰਦਾ, ਕੁਰਸੀ ਤੇ ਬੈਠਣ ਵਾਲਾ ਕੁਰਸੀ ਤੇ ਬੈਠ ਕੇ ਰਾਜ ਕਰਦਾ, ਆਖਰੀ ਸਵਾਸ ਤੱਕ ਜਾਣਾ ਨਹੀਂ ਸੰਸਾਰ ਤੋਂ ਮੰਨਦਾ। ਕਿਆ ਵਿਚਾਰਾ ਜੰਤ ਕਿਆ ਤਾਂ ਆਪ ਭੁਲਾਇਆ। ਕਹਿੰਦੇ, ਕੀ ਕਰਿਆ ਜਾਵੇ, ਆਪ ਭੁਲਾਤਾ। ਕਹਿਣ ਲੱਗੇ, ਦੇਖ ਪ੍ਰੇਮੀਆਂ, ਆਹ ਦੂਸਰਾ ਵਚਨ ਸਾਡਾ ਸਤ ਕਰਕੇ ਮੰਨ, ਸਾਨੂੰ ਵੀ ਹੋ ਗਏ, ਪਹਿਲਾਂ ਤਾਂ ਇਹ ਹੋ ਗਿਆ ਕਿ ਦੇਹ ਨੇਤਾ, ਨੇਚਾ ਕਰੋ, ਇਹ ਰਹਿਣੀ ਨਹੀਂ। ਦੂਸਰਾ ਇਹ ਹੈ ਕਿ ਸੰਸਾਰ ਸਤ ਨਹੀਂ ਹੈ, ਸੁਪਨੇ ਵਰਗ ਹੈ। ਉਸ ਵੇਲੇ ਬਹੁਤ ਧਿਆਨ ਦੇ ਨਾਲ ਕਹਿੰਦਾ, ਸੱਚੇ ਪਾਤਸ਼ਾਹ, ਆਪ ਦੀ ਕਿਰਪਾ ਦੇ ਨਾਲ ਆਪਦੇ ਦੋਏ ਵਚਨ ਮੇਰੇ ਮਨ ਵਿੱਚ 100% ਵਸ ਗਏ, ਕਿਉਂਕਿ ਸੁਣਨ ਦੀ ਅਤੇ ਮੰਨਣ ਦੀ ਬੜੀ ਭਾਰੀ ਮਹਿਮ ਹੈ। ਚਾਰ ਪੌੜੀਆਂ ਸੁਣਨ ਦੀਆਂ ਗੁਰੂ ਨਾਨਕ ਪਾਤਸ਼ਾਹ ਨੇ ਜਪਜੀ ਸਾਹਿਬ ਦੇ ਅੰਦਰ ਮਹਾਤਮ ਲਿਖਿਆ, ਚਾਰ ਮੰਨਣ ਦਾ ਲਿਖਿਆ। ਉਸ ਵੇਲੇ ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ, ਹੁਣ ਤੈਨੂੰ ਅਸੀਂ ਭੇਤ ਦੀ ਗੱਲ ਦੱਸਦੇ ਹਾਂ, ਉੱਚੀ ਬਾਤ ਜਿਹੜੀ ਅਸੀਂ ਸਾਰਿਆਂ ਨੂੰ ਨਹੀਂ ਦੱਸਦੇ, ਕਿਉਂਕਿ ਤੂੰ ਉੱਤਮ ਜਗਿਆਸੂ ਸਾਡੇ ਕੋਲ ਆ ਗਿਆ, ਅਤੇ ਤੈਨੂੰ ਅਸੀਂ ਇਹ ਵਚਨ ਦੱਸਦੇ ਹਾਂ। ਉਹ ਇਹ ਹੈ ਕਿ ਤੂੰ ਪੰਜਾਂ ਤੱਤਾਂ ਦੀ ਦੇਹ ਨਹੀਂ ਹੈਗਾ, ਆ ਜਿਹੜਾ ਤੇਰਾ ਸਰੀਰ ਦਿਸਦਾ ਨਾ, ਜਿਹਦਾ ਨਾਮ ਮੱਲੂ ਸ਼ਾਹੀ ਹੈ, ਇਹ ਤੂੰ ਨਹੀਂ ਹੈ, ਇਹ ਤੇਰੀ ਦੇਹ ਦਾ ਲੋਕਾਂ ਨੇ ਨਾਮ ਰੱਖਿਆ ਹੋਇਆ, ਤੇਰਾ ਕੋਈ ਨਾਮ ਨਹੀਂ ਹੈ। ਕਰੋੜਾਂ ਖਰਬਾਂ ਸਾਲਾਂ ਤੋਂ ਤੂੰ ਤੁਰਿਆ ਫਿਰਦਾ, ਤੇਰਾ ਕੋਈ ਨਾਂ ਨਹੀਂ ਹੈ, ਜਿੱਥੇ ਤੂੰ ਜਿਹੀ ਜੀ ਦੇਹ 'ਚ ਗਿਆ, ਉਹ ਅਜਿਹਾ ਨਾਂ ਤੇਰਾ ਰੱਖ ਲਿਆ ਕੰਮ ਉਸਾਰਨ ਵਾਸਤੇ, ਇਹਦੇ ਤੋਂ ਵਸਣ ਵਾਲਾ ਜੇ ਇਹਦੇ ਵਿੱਚ ਜੀਵ ਆਤਮਾ ਹੈ। ਕਹਿੰਦੇ, ਤੇਰਾ ਜਿਹੜਾ ਸਰੂਪ ਹੈ, ਨਾ ਤਾਂ ਇਹ ਸ਼ਸਤਰ ਨਾਲ ਘੱਟ ਹੁੰਦਾ ਹੈ ਕਿਸੇ ਨਾਲ, ਨਾ ਇਹਨੂੰ ਪਾਣੀ ਡੋਬ ਸਕਦਾ, ਨਾ ਇਹਨੂੰ ਅੱਗ ਜਾਲ ਸਕਦੀ ਹੈ, ਨਾ ਇਹਨੂੰ ਕੋਈ ਧੁੱਪ ਸੁਕਾ ਸਕਦੀ ਹੈ। ਇਹ ਸਦਾ ਹੀ ਅਮਰ ਰਹਿੰਦਾ ਹੈ, ਇਹ ਮਰਦਾ ਨਹੀਂ ਹੁੰਦਾ, ਇਸ ਤਰ੍ਹਾਂ ਮਹਾਰਾਜ ਫਰਮਾਉਂਦੇ ਆ।
ਮਰਨਹਾਰ
ਦੇਹ ਤੋਂ ਨਿਆਰਾ ਮਨ, ਜਿਹੜਾ ਦੇਹ ਦੇ ਵਿੱਚ ਅਈਆਂ ਜੀਆਂ ਕਰੋੜਾਂ ਦੇਹਾਂ ਧਾਰ ਚੁੱਕੇ ਅਤੇ ਉਹਨੂੰ ਜੀਵ ਭਾਵਨਾ ਹੋਣ ਕਰਕੇ ਜੀਵ ਆਤਮਾ ਉਹਦਾ ਨਾਂ ਰੱਖਿਆ ਹੈ, ਹੋਰ ਇਹਦਾ ਕੋਈ ਨਾਂ ਨਹੀਂ ਹੈ, ਨਾ ਮੱਲੂ ਸ਼ਾਹ ਨਾਂ ਹੈ, ਨਾ ਕੋਈ ਹੋਰ ਦੱਲੂ ਸ਼ਾਹ ਨਾਂ ਹੈ। ਇਹ ਤਾਂ ਲੋਕਾਂ ਨੇ ਆਪਣੀ ਸਹੂਲਤ ਵਾਸਤੇ ਨਾਂ ਰੱਖ ਲਏ, ਇਹਦਾ ਆਤਮਾ ਹੈ, ਇਹਦਾ ਨਾਂ ਜੀਵ ਆਤਮਾ। ਜੀਵ ਉਪਾਧੀ ਧਾਰਨ ਕਰ ਲਈ ਇਸਨੇ ਹੰਗਤਾ ਅਤੇ ਮਮਤਾ ਦੇ ਵਿੱਚ ਆ ਕੇ, ਬਾਕੀ ਜਿਹੜਾ ਹੈ ਤੂੰ ਨੇਜੇ ਜਾਣ ਕਾਕੀ ਮਾਈ ਕਾਕੋ ਬਾਪ। ਕਿਹਦੀ ਮਾਂ ਹੋਈ? ਜੀਵਾਤਮਾ ਦੀ ਕੋਈ ਮਾਂ ਹੁੰਦੀ ਹੈ? ਇਹਦਾ ਵਾਹਿਗੁਰੂ ਦੀ ਜੋਤ ਹੈ। ਇਹਦਾ ਬਾਪ ਹੁੰਦਾ ਹੈ ਕੋਈ? ਕਾਂ ਨਾਮ ਤਰੀਕ ਝੂਠੇ ਸਭ ਸਾਗ, ਇਹ ਤਾਂ ਕੰਮ ਚਲਾਉਣ ਵਾਸਤੇ ਸਾਕ ਬਣਾਏ ਨੇ, ਆ ਮਾਂ ਹੈ, ਪਿਓ ਆ, ਭਰਾ ਹੈ, ਭੈਣ ਹੈ, ਇਸਤਰੀ ਹੈ, ਕੰਮ ਚਲਾਉਣਾ ਹੈ ਸੰਸਾਰ ਦਾ। ਕਾਹੇ ਕੋ ਮੂਰਖ ਪਖਲਾਇਆ, ਕਹਿੰਦਾ ਕਿਉਂ ਪਰੇਸ਼ਾਨ ਹੁੰਦਾ ਫਿਰਦਾ ਮੂਰਖਾ? ਮਿਲ ਸੰਜੋਗ ਹੁਕਮ ਤੂੰ ਆਇਆ, ਸੰਜੋਗ ਹੋ ਗਏ ਤੇਰੇ ਆਉਣ ਦੇ, ਮਿਲਣਾ ਸੀ ਤਾਂ ਕਿਸੇ ਪਰਿਵਾਰ ਚ ਆ ਕੇ ਲੇਖੇ ਦੇਣ ਵਾਸਤੇ, ਤੇ ਹੁਕਮ ਦੇ ਅਲਾਹੀ ਹੁਕਮ ਦੇ ਨਾਲ ਤੂੰ ਇੱਥੇ ਪਾ ਲਈ। ਏਕਾ ਮਾਟੀ ਏਕਾ ਜੋਤ, ਇੱਕੋ ਜਿਹੀ ਮਿੱਟੀ ਸਾਰਿਆਂ ਨੂੰ ਲੱਗੀ ਹੋਈ ਹੈ, ਇੱਕੋ ਜਿਹੀ ਜੋਤ ਹੈ ਸਾਰਿਆਂ ਦੇ ਅੰਦਰ। ਇੱਕੋ ਪਵਨ ਕਹਾਂ ਕੌਣ ਰੋਤ, ਇੱਕੋ ਹਵਾ। ਕਹਿੰਦੇ ਉਹਨੂੰ ਕੌਣ ਰੋਂਦਾ ਹੈ? ਹਵਾ ਹਵਾ 'ਚ ਸਮਾ ਜਾਂਦੀ ਹੈ, ਮਿੱਟੀ ਮਿੱਟੀ 'ਚ, ਅੱਗ ਅੱਗ 'ਚ, ਆਕਾਸ਼ ਅਕਾਸ਼ 'ਚ, ਪਾਣੀ ਪਾਣੀ 'ਚ। ਕਹਿੰਦੇ ਜਿਹੜਾ ਇਹਦੇ ਵਿੱਚ ਰਹਿੰਦਾ ਹੈ ਉਹਨੂੰ ਨਹੀਂ ਕੋਈ ਜਾਣਦਾ। ਮੇਰਾ ਮੇਰਾ ਕਰ ਵੇਲ ਲਾਹੀ, ਮੇਰਾ ਬਾਪੂ ਮਰ ਗਿਆ ਜੀ, ਮੇਰਾ ਪੁੱਤਰ ਮਰ ਗਿਆ ਜੀ, ਮੇਰਾ ਭਰਾ ਮਰ ਗਿਆ। ਕਹਿੰਦੇ ਬਰਲਾਪ ਕਰਦੇ ਆ ਮੇਰਾ ਮੇਰਾ ਕਰਕੇ, ਪਰ ਅਸਲੀਅਤ ਇਹ ਹੈ ਕਿ ਮਰਨ ਹਾਰ ਇਹ ਜੀ ਰਾਹ ਨਾਈ, ਜਿਹੜਾ ਇਹਦੇ ਵਿੱਚ ਆ ਉਹ ਤਾਂ ਮਰਦਾ ਹੀ ਨਹੀਂ। ਕਹੋ ਨਾਨਕ ਗੁਰ ਖੋਲੇ ਕਪਾਟ, ਪੂਰੇ ਗੁਰੂ ਨੇ ਅੰਦਰਲੇ ਕਪਾਟ ਖੋਲ ਕੇ ਗੱਲ ਸਮਝਾ ਤੀ। ਜਦੋਂ ਸੰ ਕਪਾਟ ਖੁੱਲ ਗਏ ਫਿਰ ਕੀ ਹੋਇਆ? ਕਹਿੰਦੇ ਮੁਕਤ ਪਏ ਬਿਨਸੇ ਪਰਮ ਥਾਟ, ਜਿਹੜੇ ਭਰਮ ਦੇ ਪਰਦੇ ਪਏ ਹੋਏ ਸੀ ਉਹ ਖਤਮ ਹੋ ਗਏ ਤੇ ਹੁਣ ਮੁਕਤੀ ਹੋ ਗਈ। ਕਹਿੰਦੇ ਤੂੰ ਨੇਚੇ ਚ ਧਾਰਨ ਕਰ, ਵੀ ਇਹ ਸਰੀਰ ਚ ਵਸਣ ਵਾਲਾ ਹੈ, ਤੂੰ ਸਰੀਰ ਨਹੀਂ ਹੈ। ਬੜੀ ਸਿਖਾਲੀ ਗੱਲ ਹੈ ਸਾਡੇ ਵਾਸਤੇ, ਮੰਨਣ ਵਾਸਤੇ। ਇੱਕ ਗੱਲ ਸਮਝਣੀ ਹੋਈ ਹੈ, ਇਹਦੀ ਪ੍ਰੈਕਟਿਸ ਕਰਨੀ ਪੈਂਦੀ ਹੈ ਮੰਨਣ ਵਾਸਤੇ। ਉਹ ਨਹੀਂ ਹੁੰਦੀ, ਹੁਣੇ ਹਨੇਰਾ ਪੈ ਜੂ, ਕੀਰਤਨ ਬੰਦ ਹੁੰਦੀ ਸਾਰ, ਹੁਣੇ ਫੇਰ ਮੁੜ ਕੇ ਅਸੀਂ ਸਰੀਰ ਸਮਝ ਲੈਣਾ, ਜੋਤ ਨਹੀਂ ਅਸੀਂ ਆਪਣੇ ਆਪ ਨੂੰ ਸਮਝਦੇ। ਸੋ ਮਹਾਰਾਜ ਕਹਿੰਦੇ ਦੇਖ, ਇਹ ਜਿਹੜਾ ਜੀਅਰ ਹੈ ਨਾ, ਇਹਨੂੰ ਆਤਮਾ ਕਹਿੰਦੇ ਨੇ, ਇਹ ਸਦਾ ਅਮਰ ਹੈ, ਮਰਦੀ ਨਹੀਂ ਹੁੰਦੀ। ਇਹ ਹੰਗਤਾ ਅਤੇ ਮਮਤਾ ਦੀ ਬੰਨੀ ਹੋਈ ਨਾ, ਇਹ ਆਪਣੀ ਪਦਵੀ ਤੋਂ ਗਿਰ ਗਈ ਅਤੇ ਗਿਰ ਕੇ ਇਹ ਜੀਵਾਤਮਾ ਬਣ ਗਈ। ਇਹ ਜੀਵਾਤਮਾ ਦੇ ਉੱਤੇ ਪੰਜ ਪਰਦੇ ਪੈ ਗਏ। ਇੱਕ ਤਾਂ ਪੈ ਗਿਆ ਅਗਿਆਨ ਦਾ, ਹਨੇਰੇ ਦਾ ਪੜਦਾ, ਦੂਸਰਾ ਪੈ ਗਿਆ ਵਿਗਿਆਨ ਦਾ, ਬੁੱਧੀ ਦਾ, ਤੀਸਰਾ ਮਨ ਦਾ ਪੈ ਗਿਆ, ਚੌਥਾ ਪ੍ਰਾਣਾ ਦਾ ਪੈ ਗਿਆ, ਪੰਜਵਾਂ ਜਿਹੜੀ ਦੇਹ ਹੈ ਨਾ ਪੰਜਾਂ ਤੱਤਾਂ ਦੀ, ਇਹਦਾ ਪੜਦਾ ਪੈ ਗਿਆ। ਇਹ ਤਿੰਨ ਸਰੀਰਾਂ 'ਚ ਬੰਨੀ ਗਈ, ਇੱਕ ਕਾਰਨ ਸਰੀਰ, ਇੱਕ 16 ਤੱਤਾਂ ਦਾ ਸੂਖਸ਼ਮ ਸਰੀਰ, ਇੱਕ ਆ ਪੰਜ ਤੱਤ ਦਾ ਵੱਡਾ ਸਰੀਰ। ਇਹਦੇ ਵਿੱਚ ਬਲੇਟ ਦਿੱਤੀ ਉਹ ਕਿਰਨ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਲਾਏ, ਅਣਕ ਸਿਆਣੇ ਪਚ ਗਏ ਨਾ ਨਰਵਾਰੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ, ਬਿਨ ਸੰਗਤਿਓਂ ਹੋ ਮਾਨਈ ਹੋ ਗਈ, ਜਿਉਂ ਬਿਨ ਸੰਗਤਿਓਂ ਮਾਨਈ ਹੋਏ ਗਈ ਪਠਛਾ। ਅਤੇ ਜਿਵੇਂ ਪੱਠ ਦੀ ਸਵਾਹ ਹੁੰਦੀ ਹੈ, ਇਸ ਤਰ੍ਹਾਂ ਹੋ ਗਈ ਹੈ। ਦੇਖੋ ਕਿੱਥੇ ਤਾਂ ਜੋਤ ਸੀ, ਕਿੱਥੇ ਸਵਾਹ ਬਣ ਗਈ। ਕਹਿੰਦੇ ਆਹ ਗੱਲ ਹੋਈ ਹੋਈ ਹੈ, ਕਹਿੰਦੇ ਇਹ ਜਿਹੜੀ ਬੰਨ ਹੋ ਗਈ, ਅਸਲ ਵਿੱਚ ਇਹਦਾ ਜਿਹੜਾ ਸਰੂਪ ਹੈ, ਇਹ ਇੱਕ ਆਤਮਾ ਹੀ ਹੈ। ਆਤਮਾ ਜਿਹੜੀ ਹੈ ਉਹਨੂੰ ਓਮਕਾਰ ਕਹਿੰਦੇ ਨੇ। ਇਹ ਆਤਮਾ ਤੋਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਹੋਈ ਹੈ ਅਤੇ ਆਤਮਾ 'ਚ ਸਾਰੇ 'ਚ ਸਮਾ ਜਾਂਦੇ ਅਤੇ ਇਹ ਓਮਕਾਰ ਦਾ ਸਰੂਪ ਹੈ। ਇਹ ਜਿਹੜੀ ਕਥਾ ਹੈ, ਇਹਨੂੰ ਅਨੂਪ ਕਥਾ ਕਹਿੰਦੇ ਨੇ। ਸੁਣੋ ਕਹਿੰਦੇ ਧਿਆਨ ਨਾਲ,
ਸੁਣ ਲੈ ਪਿਆਰ, ਸੁਣ ਲਓ ਪਿਆਰਿਓ, ਕਥਾ ਉਪਮਾ ਰਹਿ ਤੇਰੀ। ਸਤਿ ਸ਼੍ਰੀ ਅਕਾਲ।
ਦੇ ਭਾਈ ਮੱਲੂ ਸਾਹਿਬ, ਹੁਣ ਜਿਹੜੀ ਅਸੀਂ ਗੱਲ ਕਰਨ ਲੱਗੇ ਹਾਂ ਇਹ ਥੋੜ੍ਹਾ ਜਿਹਾ ਇਕਾਗਰ ਹੋ ਕੇ ਸਰਵਣ ਕਰੀ, ਕਿਉਂਕਿ ਇਹ ਸਰਵ ਦੁਨੀਆਂ ਦੀ ਸਮਝ ਨਹੀਂ ਆਉਂਦੀ। ਜੇ ਆ ਜਾਵੇ ਤਾਂ ਸਾਰਿਆਂ ਦੇ ਚੱਕਰ ਖਤਮ ਹੋ ਜਾਣ, ਸਾਰੇ ਭਰਜਨ ਪਾਰ ਪੈ ਜਾਣ। ਇਹ ਬੇੜੀ ਹੈ ਜਿਹਦੇ ਉੱਤੇ ਬੈਠ ਕੇ ਆਦਮੀ ਲੰਘ, ਕਹਿੰਦੇ ਜਿਹੜਾ ਤੇਰਾ ਆਪਣਾ ਆਪ ਹੈ ਨਾ, ਇਹਦੀ ਕਥਾ ਤੈਨੂੰ ਦੱਸਦੇ ਹਾਂ ਕਿ ਅਚਰਜ ਕਥਾ ਮਹਾਨ ਕਥਾ ਹੈਰਾਨ ਕਰਨ ਵਾਲੀ ਹੈ ਅਤੇ ਉਪਮਾ ਤੋਂ ਰਹਿਤ ਹੈ। ਪ੍ਰਾਤਮਾ ਪਾਰ ਬ੍ਰਹਮ ਦਾ ਰੂਪ ਜਿਹੜਾ ਤੇਰਾ ਜੀਵ ਆਤਮਾ ਹੈ, ਇਹ ਵਾਹਿਗੁਰੂ ਦਾ ਰੂਪ ਹੈ। ਇਹ ਨਾ ਕਦੇ ਬੁੱਢਾ ਹੁੰਦਾ, ਨਾ ਕਦੇ ਬੱਚਾ ਬਣਦਾ, ਨਾ ਇਹਨੂੰ ਕਦੇ ਦੁੱਖ ਲੱਗਦਾ, ਨਾ ਇਹਨੂੰ ਜਮਾਂ ਦਾ ਜਾਲ ਹੁੰਦਾ, ਨਾ ਇਹ ਵਿਨਸਦਾ, ਨਾ ਇਹ ਕਦੇ ਜਾਂਦਾ। ਇਹ ਤਾਂ ਆਦਿ ਜਗਾਤ ਤੋਂ ਸਮਾਇਆ ਹੋਇਆ, ਸਾਰੇ ਪਰਿਪੂਰਨ ਹੈ ਆਤਮਾ। ਨਾ ਇਹਨੂੰ ਕਦੇ ਧੁੱਪ ਲੱਗਦੀ ਹੈ, ਨਾ ਇਸ ਨੂੰ ਪਾਲਾ ਲੱਗਦਾ, ਨਾ ਕੋਈ ਇਹਦਾ ਦੁਸ਼ਮਣ ਹੈ, ਨਾ ਕੋਈ ਇਹਦਾ ਮਿੱਤਰ ਹੈ, ਨਾ ਇਹਨੂੰ ਕਦੇ ਖੁਸ਼ੀ ਹੁੰਦੀ ਹੈ, ਨਾ ਕਦੇ ਗਮੀ ਹੁੰਦੀ ਹੈ। ਇਹ ਆਪਣੇ ਆਨੰਦ 'ਚ ਰਹਿੰਦਾ। ਇਹ ਸਭ ਕੁਛ ਜਿੰਨਾ ਤੁਹਾਨੂੰ ਨਜ਼ਰ ਆਉਂਦਾ ਸਭ ਇਹਦੇ ਵਿੱਚੋਂ ਨਿਕਲਿਆ। ਇਹ ਕਰਨਹਾਰ ਹੈ ਅਤੇ ਇਹ ਇਹਨੂੰ ਮਾਇਆ ਦਾ ਲੇਪ ਨਹੀਂ, ਇਹ ਪਰੰਪਰ ਸਦਾ ਸਦਾ ਤੋਂ ਇਹਦੀ ਹੋਂਦ ਕਾਇਮ। ਇਹਨੂੰ ਪਾਪ ਹੁਣ ਦਾ ਲੇਪ ਨਹੀਂ ਲੱਗਦਾ, ਇਹ ਸਾਰਿਆਂ ਦੇ ਅੰਦਰ ਘੱਟ ਘੱਟ ਅੰਤਰ ਸਦ ਹੀ ਜਾ। ਇਹ ਜਦ ਗੱਲ ਕਹੀ ਵਿਚਾਰਨ ਲੱਗ ਗਿਆ ਮਹਾਰਾਜ ਨੇ, ਦੇਖਿਆ ਵੀ ਅਜੇ ਗੱਲ ਇਹਦੀ ਸਮਝ ਨਹੀਂ ਪਈ ਗੱਲ ਪੂਰੀ ਤਰ੍ਹਾਂ ਨਾਲ। ਉਸ ਵੇਲੇ ਹੋਰ ਸਾਫ ਕਰਨ ਵਾਸਤੇ ਇਸ ਤਰ੍ਹਾਂ ਦੇ ਬਚਨ ਫਰਮਾਨ ਕੀਤੇ,
ਜੋ ਤੇਰਾ ਰੂਪ ਹੈ ਦੇਹੀ ਕਿਉਂ ਮੰਗਦਾ ਆਤਮ, ਜੋ ਤੇਰਾ ਰੂਪ ਹੈ ਦੇਹੀ ਕਿਉਂ ਮੰਗਦਾ ਆਤਮ,
ਵਿਚਾਰਾਂ ਤਾਂ ਤੇਰੇ ਸਮਝ ਆ ਗਈਆਂ ਵੀ ਤੂੰ ਤੇਰੀ ਦੇਹ ਸਦਾ ਨਹੀਂ ਰਹਿਣੀ। ਤੈਨੂੰ ਤਾਂ ਨਹੀਂ ਅਸੀਂ ਕਿਹਾ ਵੀ ਤੂੰ ਸਦਾ ਨਹੀਂ ਰਹਿਣਾ, ਅਸੀਂ ਤੇਰੀ ਦੇਹ ਹੀ ਕਿਹਾ। ਦੂਸਰਾ ਇਹ ਹੈ ਕਿ ਸਰੀਰ ਦਾ ਨਾਸ਼ ਉਸ ਵੇਲੇ ਹੋ ਜਾਣਾ ਜਦੋਂ ਇਹਦਾ ਸਮਾਂ ਆ ਜਾ। ਤੀਸਰਾ ਵਚਨ ਅਸੀਂ ਕਰਿਆ ਸੀ ਕਿ ਪ੍ਰੇਮੀਆਂ ਇਹ ਸੰਸਾਰ ਜਿਹੜਾ ਸੁਪਨੇ ਵਰਗ ਹੈ, ਦੂਸਰਾ ਵਚਨ ਸੀ ਸਾਡਾ। ਤੀਸਰਾ ਹੁਣ ਵਚਨ ਸਾਡਾ ਸੂਸ਼ਮ ਹੈ, ਇਹਨੂੰ ਸਮਝਣ ਦਾ ਯਤਨ ਕਰ। ਉਹ ਇਹ ਹੈ ਕਿ ਤੂੰ ਪੰਜਾਂ ਤੱਤਾਂ ਦੀ ਦੇਹ ਨਹੀਂ ਅਤੇ ਤੂੰ ਜੋਤ ਸਰੂਪ ਹੈ, ਕੌਨਸ਼ੀਅਸਨੈਸ ਹੈ, ਜਾਗਰਤ ਜੋਤ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰ ਚੀਜ਼ ਤੇਰੇ ਨਾਲ ਹੈ। ਦੂਜੀ ਗੱਲ ਇਹ ਹੈ ਤੂੰ ਇਕੱਲਾ ਨਹੀਂ, ਐਵੇਂ ਡਾਵਾਂ ਡੋਲਣਾ ਹੋ ਜੀ ਮੈਂ ਜੋਤ ਬਣ ਗਿਆ, ਮੇਰੇ ਧੀਆਂ ਪੁੱਤ ਕੀ ਕਰਨਗੇ, ਹੁਣ ਮੈਂ ਤਾਂ ਪਰਿਵਾਰ 'ਚੋਂ ਟੁੱਟ ਗਿਆ, ਮੈਂ ਤਾਂ ਬਣ ਗਿਆ ਜੋਤ, ਹੁਣ ਮੇਰਾ ਹਾਲ ਕੀ ਹੋਊਗਾ, ਮੈਂ ਤਾਂ ਇਕੱਲਾ ਹੋ ਗਿਆ। ਮਹਾਰਾਜ ਕਹਿੰਦੇ ਮਾਲਕੇ ਕੁੱਲ ਤੇਰੇ ਨਾਲ ਹੈ, ਮਨ ਹਰ ਜੀ ਤੇਰੇ ਨਾਲ, ਗੁਰਮਤੀ ਰੰਗ ਮਾਣ, ਗੁਰੂ ਦੀ ਮਤ ਧਾਰਨ ਕਰਕੇ ਪਿਆਰ ਦਾ ਰੰਗ ਮਾਣ, ਮੂਲ ਪਛਾਣੇ ਤਾਂ ਸੌ ਜਾਣੇ। ਤੂੰ ਰੱਬ ਨੂੰ ਜਾਣਨਾ ਚਾਹੁੰਦਾ, ਪਹਿਲਾਂ ਤੂੰ ਆਪਣੇ ਆਪ ਨੂੰ ਪਛਾਣ, ਮੈਂ ਕੀ ਹੈ, ਮਰਨ ਜੀਵਨ ਕੀ ਸੋਝੀ ਹੋਈ, ਫਿਰ ਤੈਨੂੰ ਪਤਾ ਲੱਗ ਜੂ ਵੀ ਮਰਦਾ ਕੀ ਹੈ ਅਤੇ ਜੰਮਦਾ ਕੀ ਹੈ। ਗੁਰਪ੍ਰਸ਼ਾਦੀ ਇੱਕੋ ਜਾਣੇ, ਤਾਂ ਦੂਜਾ ਭਾਵ ਨਾ ਹੋਈ। ਜਦੋਂ ਤਾਂ ਇੱਕ ਜਾਣ ਲਿਆ ਸਾਰਿਆਂ ਦੇ ਅੰਦਰ, ਫਿਰ ਦੂਜਾ ਭਾਵ ਤੇਰਾ ਖਤਮ ਹੋ ਜਾਣਾ। ਤੇ ਫਿਰ ਉਸ ਵੇਲੇ ਹੋਊ ਕੀ, ਕਹਿੰਦੇ ਨਿਸ਼ਾਨੀਆਂ ਇਹ ਹੋਣਗੀਆਂ ਕਿ ਮਨ ਸ਼ਾਂਤ ਆਈ, ਵੱਜੀ ਵਧਾਈ, ਵਧਾਈਆਂ ਮਿਲਣ ਲੱਗੀਆਂ ਦਰਗਾਹ ਦੇ ਅੰਦਰ, ਧੰਨ ਧੰਨ ਕਹਿਣ ਲੱਗੇ ਵੀ ਇਹਨੇ ਪਛਾਣ ਲਿਆ ਆਪਣੇ ਆਪ, ਦੇਵਤੇ ਆ ਕੇ ਵਧਾਈਆਂ ਦਿੰਦੇ, ਮਨ ਸ਼ਾਂਤ ਆਈ। ਫਿਰ ਤੀਜਾ ਕੀ ਹੋਇਆ, ਕਹਿੰਦੇ ਉਹ ਜਿਹੜਾ ਇਮਤਿਹਾਨ ਸੀ PhD ਦਾ, ਉਹ ਪਾਸ ਕਰ ਲਿਆ। ਪਾਸ ਕਰਿਆ ਹੋਇਆ ਹੁਣ ਪ੍ਰਵਾਣਾਂ ਦੀ, ਜਿਹੜੇ ਪ੍ਰਵਾਨ ਹੋਏ ਹੋਏ ਨੇ ਉਹਨਾਂ ਦੀ ਲਿਸਟ 'ਚ ਆ ਗਿਆ। ਮਨ ਸ਼ਾਂਤ ਆਈ, ਵੱਜੀ ਵਧਾਈ, ਤਾਂ ਹੋਆ ਪ੍ਰਵਾਨ। ਫਿਰ ਪ੍ਰਵਾਨ ਹੋ ਕੇ ਕੀ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇ ਦਰ ਗਏ ਮਨ, ਪੰਚੇ ਸੋਹੇ ਦਰ ਰਾਜਾ, ਪੰਚਾ ਕਾ ਗੁਰੇ ਇੱਕ ਧਿਆਨ। ਸੰਤਾਂ ਦੇ ਵਿੱਚ ਆ ਗਿਆ, ਸੰਤ ਬਣ ਗਿਆ, ਤੇ ਸਾਧੂ ਬਣ ਗਿਆ, ਤੇ ਪ੍ਰਵਾਨ ਹੋ ਗਿਆ ਦਰਗਾਹ ਦੇ ਅੰਦਰ। ਇਹ ਗੱਲ ਜਾਣ ਕੇ ਇਉਂ ਕਹੇ ਨਾਨਕ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਆਹ ਗੱਲ ਜਿਹੜੀ ਮਹਾਰਾਜ ਜੀ ਕਹਿੰਦੇ ਨੇ, ਅਸੀਂ ਨਹੀਂ ਮੰਨਦੇ, ਜ਼ੋਰ ਲਾ ਲੈਣ ਜਿੰਨਾ ਮਹਾਰਾਜ ਦਾ ਲੱਗਦਾ ਹੈ, ਸਮਝਾਈ ਜਾਣ, ਅਸੀਂ ਬਿਲਕੁਲ ਨਹੀਂ ਮੰਨਦੇ। ਅਸੀਂ ਕਹਾਂਗੇ ਨਾ ਮਹਾਰਾਜ ਇਸ ਤਾਂ ਦੇ ਆ, ਫਿਰ ਮੇਰੇ ਬਾਲ ਬੱਚਿਆਂ ਦਾ ਕੀ ਬਣੂਗਾ, ਮੈਂ ਤਾਂ ਉਹਨੂੰ ਪਿਆਰ ਕਰਦਾ, ਉਹ ਮੈਨੂੰ ਪਿਆਰ ਕਰਦੇ ਆ, ਜੇ ਉਹਨਾਂ ਨੂੰ ਪਤਾ ਲੱਗ ਗਿਆ ਮੈਂ ਜੋ, ਤਾਂ ਮੈਨੂੰ ਤਾਂ ਫਿਰ ਕਿਸੇ ਨੇ ਪਿਆਰ ਹੀ ਨਹੀਂ ਕਰਨਾ, ਦੇਹੀ ਤਾਂ ਮੈਨੂੰ ਡਰਾਉਣੀ ਲੱਗਣ ਲੱਗ ਗਈ ਫਿਰ, ਕਿਉਂਕਿ ਸਾਡੇ ਅੰਦਰ ਉਹ ਅੱਖ ਖੁੱਲਦੀ ਨਹੀਂ ਹੈ ਜਿਹੜੀ ਮਹਾਰਾਜ ਖੁੱਲਣੀ ਚਾਹੁੰਦੇ। ਮਹਾਰਾਜ ਕਹਿੰਦੇ ਇੱਥੇ ਹੀ ਨਾ ਤੂੰ ਬਸ ਕਰ, ਤੈਨੂੰ ਹੋਰ ਇੱਕ ਭੇਦ ਦੀ ਗੱਲ ਦੱਸ ਦਿਆਂ। ਇਹ ਜਿਹੜੀ ਜੋਤ ਹੈ ਨਾ, ਇਹ ਸੂਖਮ ਸਰੀਰ ਦੇ ਅੰਦਰ ਪੂਰਨ ਹੋ ਕੇ 16 ਤੱਤਾਂ 'ਚ, ਇਹ ਤੇਰਾ ਆਪਣਾ ਨਿੱਕਾ ਆਪਾ ਬਣ ਜਾਂਦਾ, ਛੋਟਾ ਆਪਾ, ਜਿਹਨੂੰ ਜੀਵ ਆਤਮਾ ਕਹਿਣ ਲੱਗ ਜਾਂਦਾ। ਇਹ ਨਿਰਮਲ ਹੋਮ ਹੈ ਕਰਕੇ, ਦੋ ਤਰ੍ਹਾਂ ਦੀ ਹੋਮ ਹੈ, ਇੱਕ ਅੰਧ ਹੋਮ ਹੈ, ਉਹਦੇ ਕਰਕੇ ਆਦਮੀ ਜੰਮਦਾ ਮਰਦਾ ਰਹਿੰਦਾ ਕਰਮਾਂ ਦੇ ਨਾ ਬੰਦ। ਦੂਜੀ ਹੋਮ ਹੈ ਜਿਹਨੂੰ ਨਿਰਮਲ ਹੋਮ ਹੈ ਕਹਿੰਦੇ ਨੇ, ਇਹ ਦਰਗਾਹ 'ਚ ਜਾ ਕੇ ਆਪਣਾ ਸਰੂਪ ਵੱਖਰਾ ਰੱਖ ਕੇ ਰੱਬ ਨੂੰ ਵੇਖਦਾ ਰਹਿੰਦਾ, ਲੀਨ ਨਹੀਂ ਹੁੰਦਾ। ਹੈ ਤਾਂ ਛੋਟੀ ਵਰਤਾ, ਲੇਕਿਨ ਫਿਰ ਵੀ ਬਹੁਤ ਵੱਡੀ ਹੈ, ਸੱਚਖੰਡ 'ਚ ਐਂਟਰੀ ਮਿਲ ਜਾਂਦੀ ਹੈ। ਅਤੇ ਉਹਦੇ ਅੰਦਰ 4 ਕਿਸਮ ਦੀ ਮੁਕਤੀ ਹੁੰਦੀ ਹੈ, ਇੱਕ ਸਾਲੋਕ ਹੁੰਦੀ ਹੈ, ਇੱਕ ਸਾਰੂਪ ਹੁੰਦੀ ਹੈ, ਇੱਕ ਸਾਯੁਜ ਹੁੰਦੀ ਹੈ, ਅਤੇ ਇੱਕ ਹੋਰ ਹੁੰਦੀ ਹੈ, ਅਤੇ 4 ਦੇ ਵਿੱਚੋਂ ਸਮੀਪ ਹੁੰਦੀ ਹੈ, ਨੇੜੇ ਰਹਿਣਾ। ਇਹ ਮੁਕਤੀਆਂ ਤਾਂ ਮਿਲ ਜਾਂਦੀਆਂ, ਲੇਕਿਨ ਸਾਰੂਪ ਨਹੀਂ ਹੁੰਦਾ, ਰੱਬ ਨਹੀਂ ਬਣਦਾ, ਇਹ ਅਜੇ ਥੱਲੇ ਰਹਿ ਗਿਆ। ਕਹਿੰਦੇ ਨਿਰਮਲ ਹੋਮਾ ਕਰਕੇ ਰਹਿ ਜਾ, ਆਪਣੀ ਹਸਤੀ ਨੂੰ ਕਾਇਮ ਰੱਖਣਾ ਚਾਹੁੰਦਾ, ਲੇਕਿਨ ਇਹ ਸਾਰੇ ਬ੍ਰਹਮੰਡ ਦੇ ਅੰਦਰ ਇੱਕ ਅਖੰਡ ਜੋਤ ਵਰਤ ਰਹੀ ਹੈ। ਇਹ ਪ੍ਰੇਮ ਦਾ ਸਰੂਪ ਧਾਰਨ ਕਰਕੇ ਵਰਤ ਰਹੀ ਹੈ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨਹਾਰ, ਪਿਆਰ ਦਾ ਸਰੂਪ ਧਾਰ ਕੇ ਸਾਰੇ ਸੰਸਾਰ 'ਚ ਵਰਤਦੀ ਹੈ। ਅਤੇ ਕਿਤੇ ਨਵੇਕਲੀ ਨਹੀਂ ਬੈਠੀ ਵੀ ਸੱਤਵੇਂ ਅਸਮਾਨ 'ਚ ਹੈ ਸਾਡੀ ਪਹੁੰਚ ਨੂੰ। ਮਹਾਰਾਜ ਕਹਿੰਦੇ ਇਹ ਜਿਹੜੀ ਜੋਤ ਹੈ, ਨੇਚੇ ਚਾਹੋ ਤੁਸੀਂ
ਅੰਦਰ ਇੱਕੋ ਜੋਤ ਵਰਤੋ, we'll be right back.
तेन वचन का तेन समझ आ गया। पहला है कि आ देह जिहड़ी है रहनी नहीं है, दूसरा है कि संसार सुपना है, तीसरा है कि तू देह नहीं हैगा, देह च बसण वाला पंखेरू है, देह नूं छड के उड़ जाना है ते धारण कर लै, जिवें कपड़े पुराने ला देईदे ने ते नवे पा लईदे ने, ऐ तू शरीर धारदा फिरदा कर्मां दे हिसाब नाल, मरदा नहीं। हुण तैनू अगली गल असीं दसदे आ कि इह जिहड़े शरीर दे अंदर तूं रहना ना, जिहड़ा तूं अपने आप नूं मैं समझदा हुण समझाए तों बाद, इहदे विच वी ते सारे संसार दे अंदर एक गुप्त जोत वरत रही है, जिमी जवान के विखे समस्त एक जोत है, ना काट है ना वाढ है ना वाढ काट हो, उहनूं लोग परमेश्वर वाहिगुरू अल्लाह गोबिंद नारायण का नाम दे के उन्हूं समझण दा जतन करदे आ, पर दरअसल उहदा कोई नाम नहीं हैगा, उहदा नाम इको ही है सतनाम। सतनाम तेरा परा पुरबला, वह सत है, वह जोत सगल बनस्पत मैं बैसंतर सगल दूध मैं किया, जिवें सारे दरख्तां दे अंदर अग छुपी हुई है, जदों सुक जांदा दरख्त बाहरों असीं अग लाउने आ उहदे अंदर ही अग प्रगट होके वह जलना शुरू हो जाता। सगल दूध मैं किया, जिन्ने भी दुध ने हरेक दे अंदर चिकनाई है, इसे तरह दे नाल ऊंच नीच मैं जो समाणी कट कट माधो चीए, उच्चे च नीचे च पापी च पुन्नी च हरेक दे अंदर वाहगुरु की जो समाई हुई है, संतो घट घट रमैया समाए। कहते हरेक दे अंदर वाहगुरु समाया होया, किते ऊनता ही नहीं है, पूर्ण पूर रहे हो सर्वम है, जल थल रमैया आयो, ऐ नहीं भी इत्थे एक रब है नहीं, सारे एको ही जोत परिपूर्ण अंदर बाहर सारे आंदे है, बाहर पीतर एको जाना, ये गुरु ज्ञान बताई। गुणदान नानक जस गावै, सतगुर भरम चुकाया, सर्व निवासी सदा लेपा, सब मैं रहो समाया। सो ए नेचे च लिया तू बई, सारिया के अंदर एक जोत है, वाहगुरु आपे वरतदा है, जब तू ए लेवेगा फिर तेनू जदों तू नाम जपेगा वाहगुरु कहेगा, फिर तू नेरे झाका नहीं मारेगा, फिर तेरे नाल ही है कोल ही है जिन्हों तू वाहगुरु कहना, जब वाहगुरु कह के ना अगले चार अखर ने ये पिछले पास ही है, ये बिच समाए हुए अखर च, इन्ह अखर चो प्रगट हो जाए। दूसरी बात जड़ी है वो अंदर बैठा चुपचाप नहीं, तेरे ना नाराज नहीं है, वह नाराज कदे हुंदा ही नहीं, जाने ही नहीं उन्हें नाराज हो, वो की करता है कहते प्यार करता, तू सुता हुन्ना तेरी रोटी नूं हजम करन दा काम वह कर रहा, तू सुता हुन्ना तेरे मन नूं शांति शरीर नूं शांति देण दी किरिया सारी वह कर रहा, वह प्यार करदा, वह एडा समर्थ है भी तेनू संभालदा होया सारी दुनिया नूं संभाल रहा, सार संभालै नित प्रतपालै प्रेम सहित गल आ, उहदे च क्रोध नहीं हैगा। कहो नानक प्रभ तुमरे विसरत जगत जीवन कैसे पा। कहते होने भाई प्रेमिया एक गल हो समझ, वह है कि जदों तू इस गल नूं चितवदा चितवदा वाहगुरू 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 करदा करदा यह तेरे अंदर लिवदा रूप धारण कर देगा, फिर तेनू असली जिंदगी प्राप्त हो जाएगी जिन्हू जीवन कहते ने, बाकी सारा संसार मरिया हुआ मुरदा है। अत सुंदर कलीन चतर मुख ज्ञानी धनवंत मृतक कहिए नानका, जे प्रीत नहीं भगवान प्यार तो भी होना, क्योंकि प्यार वाहगुरू नूं करना, वाहगुरू का तो उन्हें पता ही नहीं प्यार कितों करूगा। सो कहते फिर ओदी जेड़ा ओदा जीवन है वह मुरदा है। नाल समझाउण लगे कि जदों गुरु नानक पातशाह 12 साल तो बाद आउंदे ने घर आ गए तो माता का चित करदा भी मैं कोई गल्लां करां पुत्तर नाल, वो कई बार गल्लां पुछदी है पुत्र फिर तुसीं कित्थे रहे, फिर उत्थे किवें गए, फलाने थां गए, मरदाने ने मैनूं अज दस्सिया है,